Looking for your next unforgettable getaway? Discover Wheeling, West Virginia, where history meets adventure. Stroll through charming downtown streets, explore the iconic Wheeling Suspension Bridge, and catch a show at the Capitol Theater. From scenic riverfront views to family fun at Ogle Bay, why Wheeling? Why not? Plan your trip today at visitwheelingwv.com, your gateway to the friendly city.
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've given up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਇੱਕ ਅਜਿਹੇ ਨੌਜਵਾਨ ਖਿਡਾਰੀ ਦੇ ਨਾਲ, ਜਿਸ ਨੇ ਛੋਟੀ ਉਮਰ ਦੇ ਵਿੱਚ ਹੀ ਬਹੁਤ ਵੱਡੀਆਂ ਮੱਲਾਂ ਮਾਰ ਕੇ ਕ੍ਰਿਕਟ ਜਗਤ ਦੇ ਧੁਰੰਧਰ ਖਿਡਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੋਇਆ ਹੈ। ਹਰਜਤ ਸਿੰਘ ਇੱਕ ਜਾਣਿਆ ਪਹਿਚਾਣਿਆ ਨਾਮ ਹੈ ਅੱਜ ਕੱਲ੍ਹ। ਉਸ ਨੇ 141 ਗੇਂਦਾਂ ਦੇ ਵਿੱਚ 314 ਦੌੜਾਂ ਬਣਾ ਕੇ, ਜਿਨ੍ਹਾਂ ਵਿੱਚ 35 ਛੱਕੇ ਵੀ ਸ਼ਾਮਲ ਸੀ, ਸ਼ਾਨਦਾਰ ਛੱਕੇ, ਉਸ ਦੇ ਨਾਲ ਇਤਿਹਾਸ ਰਚ ਦਿੱਤਾ ਹੈ। ਅੱਜ ਸਾਡੇ ਸਟੂਡੀਓ ਦੇ ਵਿੱਚ ਹਰਜਤ ਸਿੰਘ ਪਰ ਆਏ ਹੈਗੇ ਹੈ, ਇਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਾਂਗੇ ਗੱਲਾਂ ਬਾਤਾਂ। ਹਰਜਤ ਸਿੰਘ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਧੰਨਵਾਦ ਤੁਹਾਡਾ ਬਹੁਤ ਬਹੁਤ।
ਹਰਜਤ ਸਿੰਘ, 141 ਬੋਲਾਂ ਦੇ ਵਿੱਚ 314 ਦੌੜਾਂ ਮਾਰੀਆਂ ਤੁਸੀਂ, ਉਹ ਕਿਹੋ ਜਿਹਾ ਪਲ ਸੀ ਜੋ ਤੁਹਾਨੂੰ ਲੱਗਿਆ ਕਿ ਇਤਿਹਾਸ ਰਚਣ ਜਾ ਰਹੇ ਹੋ ਤੁਸੀਂ?
ਅਸਲ 'ਚ ਕਹਾਂ, ਇਨਿੰਗਸ ਦੇ ਦੌਰਾਨ ਮੈਂ ਜ਼ਿਆਦਾ ਸੋਚ ਨਹੀਂ ਰਿਹਾ ਸੀ, ਹਰ ਬਾਲ ਜ਼ਿਆਦਾ ਆ ਰਹੀ ਸੀ, 100 ਤੋਂ ਬਾਅਦ ਮੈਂ ਛੱਕੇ ਦੀ ਮਾਰਨ ਲਈ ਕੋਸ਼ਿਸ਼ ਕੀਤੀ, ਪਰ ਇੱਕ ਮੂਮੈਂਟ ਆਇਆ ਸੀ ਲੱਗਦਾ 250 'ਤੇ, ਵੀ ਮੇਰਾ ਪਾਰਟਨਰ ਜਿਹੜਾ ਮੇਰੇ ਨਾਲ ਬੈਟਿੰਗ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਵੀ ਤੂੰ ਸਟ੍ਰਾਈਕ ਰੱਖ, ਕਦੇ ਨਹੀਂ ਪਤਾ ਹੁੰਦਾ ਤੂੰ 300 ਤੱਕ ਵੀ ਪਹੁੰਚ ਸਕਦਾ। ਅਤੇ ਫਿਰ ਉਹਦੇ ਤੋਂ ਬਾਅਦ ਤਾਂ ਛੱਕੇ ਲਈ ਗਈ ਗਈ, ਤਾਂ ਫਿਰ ਮੈਂ ਮਾਰੀ ਗਿਆ।
ਤੁਹਾਨੂੰ ਲੱਗਿਆ ਸੀ ਕਿ ਅੱਜ ਤੁਸੀਂ ਇਹੋ ਜਿਹੀ ਗੇਮ ਖੇਡਣ ਜਾ ਰਹੇ ਹੋ ਪਹਿਲਾਂ, ਗੇਮ ਤੋਂ ਪਹਿਲਾਂ?
ਬਿਲਕੁਲ ਵੀ ਨਹੀਂ। ਬੰਦਾ ਜਦ ਕ੍ਰਿਕਟ ਖੇਡ ਲਿਆ ਹੁੰਦਾ, ਉਹ ਹਫ਼ਤੇ ਦੇ ਦੌਰਾਨ ਤੁਸੀਂ ਟ੍ਰੇਨਿੰਗ ਬਾਰੇ ਤਾਂ ਸੋਚਦੇ ਹੀ ਹੋ, ਅਤੇ ਹੋਪ ਤਾਂ ਹੁੰਦੀ ਹੈ ਵੀ ਤੁਸੀਂ 100 ਬਣਾਓਗੇ ਇਸ ਵੀਕ, ਪਰ ਯੂਜਲੀ 100 ਦੀ ਹੁੰਦੀ ਹੈ, ਅਤੇ ਫਿਰ 100 ਤੋਂ ਬਾਅਦ ਬੰਦਾ ਯੂਜਲੀ ਥੋੜ੍ਹਾ ਜਿਹਾ ਰਿਲੈਕਸ ਹੋ ਜਾਂਦਾ। ਮੈਂ ਵੀ ਵੈਸੇ ਹੋਇਆ ਸੀ ਰਿਲੈਕਸ, ਪਰ ਮੇਰੀ ਥੋੜ੍ਹੀ ਜਿਹੀ ਟੈਨਸ਼ਨ ਜ਼ਿਆਦਾ ਸਾਰੀ ਚੱਲ ਗਈ ਸੀ, ਮੇਰੀ 0 ਫੇਅਰ ਸੀ ਮੇਰੀ ਬਾਡੀ 'ਚ, ਤਾਂ ਫਿਰ ਉਸ ਇਨਿੰਗਸ ਦੀ 100 ਤੋਂ ਬਾਅਦ ਤਾਂ ਮਜ਼ਾ ਹੀ ਕੀਤਾ ਮੈਂ ਸੱਚੀ ਕਹਾਂ ਤਾਂ।
ਤੁਸੀਂ ਕਿਹਾ ਸੀ ਕਿ ਤੁਹਾਡੀ ਕਲੀਨੈਸਟ ਬਾਲ ਸਟ੍ਰਾਈਕ ਇਨਿੰਗ ਰਹੀ ਹੈ ਹੁਣ ਤੱਕ ਦੀ,
ਹਾਂਜੀ।
ਉਸ ਦਿਨ ਟੈਕਨੀਕਲੀ ਅਤੇ ਮਾਨਸਿਕ ਤੌਰ ਦੇ ਉੱਤੇ ਸਾਈਕੋਲੋਜੀਕਲੀ ਕੀ ਵੱਖਰਾ ਸੀ ਤੁਹਾਡੇ ਵਿੱਚ, ਜਿਵੇਂ ਸਵੇਰੇ ਹੁੰਦਾ ਵੀ ਵਧੀਆ ਕੁਝ ਦਿਨ ਚੜਿਆ, ਕੁਝ ਦੇਖਿਆ ਇਹੋ ਜਿਹੀ ਚੀਜ਼, ਜਾਂ ਉੱਥੇ ਜਾ ਕੇ ਲੱਗਿਆ ਵੀ ਗਰਾਊਂਡ ਬਹੁਤ ਸੋਹਣਾ ਹੈਗਾ, ਜੇ ਹੈ ਵੋ ਹੈ?
ਕੁਛ ਨਹੀਂ, ਸਭ ਕੁਛ ਸੇਮ ਸੀ। ਨੋਰਮਲ ਸੈਟਰਡੇ ਸੀ ਅਤੇ ਪਹਿਲੀ ਵਨ ਡੇ ਦੀ ਗੇਮ ਸੀ ਸਾਡੇ ਸਾਲ ਦੀ, ਅਤੇ ਜਿੱਦਾਂ ਮੈਂ ਪਹਿਲਾਂ ਗਿਆ ਸੀ, ਬੰਦਾ ਐਕਸਪੈਕਟ ਕਰ ਰਿਹਾ ਹੁੰਦਾ, ਉਹ ਐਕਸਪੈਕਟ ਨਹੀਂ ਪਰ ਹੋਪ ਕਰ ਰਿਹਾ ਹੁੰਦਾ ਵੀ ਉਹ 100 ਬਣਾਵੇ, ਅਤੇ ਜਦ ਵੈਸੇ ਮੈਂ 100 'ਤੇ ਪਹੁੰਚਿਆ ਤਾਂ ਮੈਂ ਕਿਹਾ ਚਲੋ ਹੁਣ ਕਰਦੇ ਹਾਂ ਥੋੜ੍ਹੇ ਜਿਹੇ ਮਜ਼ੇ, ਅਤੇ ਫਿਰ 100 ਤੋਂ ਬਾਅਦ ਫਿਰ 150 ਆਇਆ, ਫਿਰ 200 ਆਇਆ, ਅਤੇ ਫਿਰ ਮੈਂ ਆਪਣੇ ਪਾਰਟਨਰ ਨੂੰ ਐਕਚੁਅਲੀ ਕਿਹਾ ਸੀ ਮੈਨੂੰ ਬਸ 200 ਤੱਕ ਪਹੁੰਚਾ ਦੇ ਮੇਰੇ ਨਾਲ, ਅਤੇ ਫਿਰ ਮਜ਼ੇ ਕਰਦੇ ਹਾਂ ਆਪਾਂ। ਮੈਨੂੰ ਵੈਸੇ ਉਹਨੂੰ ਵੀ ਨਹੀਂ ਪਤਾ ਸੀ ਵੀ ਮੈਂ 300 ਤੱਕ ਪਹੁੰਚੂ, ਅਤੇ ਬਹੁਤ ਬਹੁਤ ਹੰਬਲਿੰਗ ਮੂਮੈਂਟ ਸੀ। ਵੈਸੇ ਹੰਬਲਿੰਗ ਤਾਂ ਨਹੀਂ ਸੀ ਪਰ ਅਟੈਂਸ਼ਨ ਤਾਂ ਵੈਸੇ ਬਹੁਤ ਮਿਲੀ, ਪਰ ਹੁਣ ਵੈਸੇ ਉਹ ਸਾਰੇ ਸਾਗਾ ਤੋਂ ਬਾਅਦ ਹੁਣ ਵਧੀਆ ਵਧੀਆ ਲੱਗਦਾ ਵੀ ਤੁਸੀਂ ਬਹਿ ਕੇ ਦੇਖ ਸਕਦੇ ਹੋ ਵੀ
ਜੀ ਜੀ
ਮੈਂ ਕੀਤਾ ਇਹ।
ਵੈਰੀ ਗੁੱਡ। ਤੁਸੀਂ ਕਿਹਾ ਸੀ ਕਿ ਮੈਂ ਚਲੋ ਪਹਿਲਾਂ ਇੰਟਰਵਿਊ ਕੀਤੀ ਸੀ ਕਿ ਤਕਰੀਬਨ $2,000 ਦੀਆਂ ਬੋਲਾਂ ਵੀ ਗੁੰਮ ਗਈਆਂ, ਜਾਣੀ ਕਿ ਗਰਾਊਂਡ ਤੋਂ ਬਾਹਰ ਗਈਆਂ, ਲੱਭੀਆਂ ਨਹੀਂ ਅੱਜ ਤੱਕ ਕਦੀ ਵੀ। 35 ਛੱਕੇ ਮਾਰੇ ਤੁਸੀਂ, ਸ਼ਾਨਦਾਰ ਛੱਕੇ।
ਹਾਂਜੀ।
ਤੁਹਾਨੂੰ ਲੱਗਿਆ ਕਿ ਕਿਸੇ ਟਾਈਮ ਮਾੜਾ ਮੋਟਾ ਤੁਹਾਨੂੰ ਸਲੋਅ ਹੋ ਜਾਣਾ ਚਾਹੀਦਾ, ਜਾਂ ਜਿਹੜੀ ਦੂਜੀ ਟੀਮ ਹੈ ਉੱਥੇ ਕੁਛ ਤਰਸ ਖਾਣਾ ਚਾਹੀਦਾ ਹੈ।
ਬਿਲਕੁਲ ਵੀ ਤਰਸ ਨਹੀਂ ਆਇਆ ਸੱਚੀ ਗੱਲ ਤਾਂ, ਪਰ ਜਿੱਦਾਂ ਮੈਂ ਕਿਹਾ ਸੀ 100 ਤੋਂ ਬਾਅਦ ਤਾਂ ਮੈਂ ਮਜ਼ਾ ਹੀ ਕੀਤਾ ਪੂਰੇ।
ਜਾਂ ਜਿਵੇਂ ਕਹਿ ਲਓ ਕਿ ਤੁਹਾਨੂੰ ਕਦੇ ਲੱਗਿਆ ਕਿ ਹੁਣ ਰਿਸਕ ਹੈਗਾ, ਮੈਂ ਹੁਣ ਥੋੜ੍ਹਾ ਸਲੋ ਹੋ ਜਾਵਾਂ ਵੀ ਮੈਂ ਵੱਧ ਤੋਂ ਵੱਧ ਸਕੋਰ ਖੜਾ ਕਰਾਂ, ਟਾਰਗੇਟ ਵੱਡੇ ਤੋਂ ਵੱਡਾ ਖੜਾ ਕਰਾਂ?
ਕੋਈ ਥੋਟ ਨਹੀਂ ਸੀ ਵੈਸੇ ਤਾਂ, ਕਿਉਂਕਿ ਜਿਹੜਾ ਮੈਂ ਆਪਣਾ 100 ਬ੍ਰਿੰਗ ਅਪ ਕੀਤਾ ਸੀ ਉਹ ਵੀ ਛੱਕੇ ਨਾਲ ਕੀਤਾ ਸੀ, 150 ਵੀ ਛੱਕੇ ਨਾਲ, 200 ਮੈਂ ਸਿੰਗਲ ਨਾਲ ਲਿੱਤਾ ਸੀ।
ਅੱਛਾ,
ਪਰ ਫਿਰ 250 ਤੇ ਵੀ ਮੈਂ ਛੱਕੇ ਨਾਲ, ਤੇ ਫਿਰ 300 ਵੀ ਛੱਕੇ ਨਾਲ।
ਅੱਛਾ,
ਤਾਂ ਫਿਰ ਕੋਈ ਕੋਈ ਥੋਟ ਨਹੀਂ ਸੀ ਮੇਰੇ ਮਾਇੰਡ 'ਚ,
ਬਿਲਕੁਲ ਫ੍ਰੀਲੀ ਖੇਡ ਰਹੇ ਸੀ।
ਇਸ ਸਾਲ ਮੈਂ ਇਹਦੇ 'ਤੇ ਵਰਕ ਆਨ ਕੀਤਾ।
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
Tabby. ਜਿੱਦਾਂ ਕਹਿੰਦੇ ਨੇ ਵੀ ਲਿਵ ਓ ਡਾਈ ਬਾਏ ਦ ਸੋਲ, ਸੋ ਜਿਹੜਾ ਤੁਹਾਡਾ ਤਰੀਕਾ ਹੁੰਦਾ ਜਦ ਤੱਕ ਤੁਸੀਂ ਆਊਟ ਹੁੰਦੇ ਹੋ ਉਦੋਂ ਉੱਦਾਂ ਹੀ ਖੇਡੋ।
2023 ਦੇ ਵਿੱਚ ਤੁਸੀਂ ਅੰਡਰ 19 ਵਰਲਡ ਕੱਪ ਜਿੱਤਿਆ ਸੀਗਾ,
ਹਾਂਜੀ,
ਅਤੇ ਤੁਹਾਡੀ ਖੇਡ ਦੇ ਵਿੱਚ ਉਸ ਤੋਂ ਬਾਅਦ ਸਭ ਤੋਂ ਵੱਡਾ ਬਦਲਾਅ ਕੀ ਆਇਆ ਸੀ?
ਕੌਨਫੀਡੈਂਸ ਤਾਂ ਵੈਸੇ ਉਸ ਟੂਰਨਾਮੈਂਟ 'ਚ ਚਾਹੀਦਾ ਸੀ, ਹਰ ਗੇਮ 'ਚ ਮੈਂ ਵੈਸੇ ਜ਼ਿਆਦਾ ਕੁਛ ਕੀਤਾ ਨਹੀਂ ਸੀ, ਅਤੇ ਫਾਈਨਲ 'ਚ ਬਹੁਤ ਲੋਕ ਵੈਸੇ ਸੋਚ ਰਹੇ ਸੀ ਵੀ ਮੈਂ ਖੇਡ ਕਿਉਂ ਰਿਹਾ, ਪਰ ਜਿਹੜਾ ਸਾਡਾ ਕੋਚ ਸੀ ਉਹਨੇ ਮੇਰੇ 'ਚ ਬਹੁਤ ਫੇਥ ਦਿਖਾਇਆ, ਉਹਨੇ ਕਿਹਾ ਸੀ ਮੈਨੂੰ ਫਾਈਨਲ ਸੀਰੀਜ਼ ਦੇ ਦੌਰਾਨ ਉਹਨੇ ਕਿਹਾ ਸੀ ਵੀ ਤੂੰ ਸਾਨੂੰ ਜਿਤਾਏਗਾ, ਦੈਟ ਗੇਵ ਮੀ ਅ ਲੋਟ ਆਫ ਕੌਨਫੀਡੈਂਸ। ਤਾਂ ਫਿਰ ਬੰਦੇ 'ਤੇ ਸਪੋਟਲਾਈਟ ਹੁੰਦੀ ਹੈ ਯੂਜਲੀ, ਤਾਂ ਫਿਰ ਲੋਕ ਕਹਿੰਦੇ ਨੇ ਵੀ ਇਹਨਾਂ ਦੇ ਐਕਸਪੈਕਟੇਸ਼ਨ ਹੁੰਦੀ ਅਗਰ ਯੂਜਲੀ ਸਕੋਰ ਰਨਸ ਕਰਦੇ ਨੇ, ਅਤੇ ਉਸ ਟੂਰਨਾਮੈਂਟ 'ਚ ਮੈਂ ਕੁਛ ਨਹੀਂ ਕੀਤਾ ਸੀ, ਅਸੀਂ ਮੇਰਾ ਹਾਈ ਸਕੋਰ 15 ਆਉਣਾ ਸੀ ਉਸ ਟੂਰਨਾਮੈਂਟ 'ਚ, ਤਾਂ ਫਿਰ ਜ਼ੀਰੋ ਐਕਸਪੈਕਟੇਸ਼ਨ ਨਾਲ ਖੇਡਣਾ ਸਭ ਤੋਂ ਬੈਸਟ ਫੀਲਿੰਗ ਹੁੰਦੀ ਹੈ, ਕਿਉਂਕਿ ਜਿੱਦਾਂ ਹੁੰਦੇ ਨੇ ਅੰਡਰ ਡੋਗ ਹੈ ਨਾ, ਕੋਈ ਤੁਹਾਨੂੰ ਐਕਸਪੈਕਟ ਨਹੀਂ ਕਰਦਾ ਤੁਸੀਂ ਵਧੀਆ ਕਰੋਗੇ, ਤਾਂ ਫਿਰ ਉਹੀ ਫਰੀਡਮ ਆ ਜਾਂਦੀ ਹੈ ਮਾਇੰਡ 'ਚ, ਤਾਂ ਫਿਰ ਉਸ ਇਨਿੰਗ 'ਚ ਮੈਨੂੰ ਇੱਦਾਂ ਫੀਲ ਹੋਇਆ ਸੀ ਕੋਈ ਐਕਸਪੈਕਟੇਸ਼ਨ ਨਹੀਂ ਹੈਗੀ ਮੇਰੇ 'ਤੇ।
ਜੀ ਬਿਲਕੁਲ, ਤੁਸੀਂ ਫਾਈਨਲ ਦੇ ਵਿੱਚ 55 ਦੌੜਾਂ ਮਾਰੀਆਂ ਸੀਗੀਆਂ, ਬੜਾ ਉਹ ਟਰਨਿੰਗ ਪੁਆਇੰਟ ਸੀਗਾ ਤੁਹਾਡੇ ਵਾਸਤੇ, ਉਹ ਸਾਰੀ ਟੀਮ ਵਾਸਤੇ ਸੀਗਾ, ਵਿਨਿੰਗ ਪੁਆਇੰਟ ਮੈਂ ਕਹਿ ਸਕਦਾ, ਅਤੇ ਉਹਦੇ ਨਾਲ ਤੁਹਾਨੂੰ ਜਿਵੇਂ ਤੁਸੀਂ ਕਿਹਾ ਪਹਿਲਾਂ ਐਕਸਪੈਕਟੇਸ਼ਨ ਕੋਈ ਨਹੀਂ ਸੀ, ਉਸ ਤੋਂ ਬਾਅਦ ਤੁਹਾਨੂੰ ਕਿਹੋ ਜਿਹਾ ਕੌਨਫੀਡੈਂਸ ਆਇਆ, ਕਿਉਂਕਿ ਉਹ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ?
ਕੌਨਫੀਡੈਂਸ ਤਾਂ ਵੈਸੇ ਤੁਸੀਂ ਕਹਿ ਨਹੀਂ ਸਕਦੇ ਕਿ ਟੂਰਨਾਮੈਂਟ ਵੈਸੇ ਹੋ ਗਿਆ ਸੀ ਐਂਡ ਉਹਦੇ ਤੋਂ, ਪਰ ਮੈਂ ਉਸ ਟੂਰਨਾਮੈਂਟ 'ਚੋਂ ਚੀਜ਼ਾਂ ਦਾ ਵੈਸੇ ਬਹੁਤ ਲਰਨ ਕੀਤੀਆਂ ਵੀ ਸਿਚੁਏਸ਼ਨ ਕਿਹੋ ਜਿਹੀ ਖੇਡਣੀ ਹੁੰਦੀ ਹੈ। ਵੈਸੇ ਉਸ ਗੇਮ 'ਚ ਵੀ ਮੈਂ ਵੈਸੇ 100 ਤਾਂ ਮਾਰ ਸਕਦਾ ਸੀ, ਪਰ ਗਰੀਡੀ ਹੋਣ ਕਰਕੇ ਮੈਂ ਇੱਕ ਬਾਲ ਜਿਹੜੀ ਉੱਥੇ ਨਹੀਂ ਹੈਗੀ ਸੀ ਉਹ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹੀ ਰਿਗਰੈਟ ਸੀ ਮੇਰੇ ਉਹਦੇ ਲਈ ਵੀ ਮੈਂ ਫਾਈਨਲ 'ਚ 100 ਨਹੀਂ ਬਣਾਇਆ, ਵੀ ਮੈਂ ਖੇਡ ਤਾਂ ਵੈਸੇ ਵਧੀਆ ਰਿਹਾ ਸੀ, ਚਾਂਸਲੈਸ ਸੀ ਮੇਰੀ ਇਨਿੰਗਸ, ਪਰ ਉਹਦੇ ਤੋਂ ਬਾਅਦ ਵੈਸੇ ਕੌਨਫੀਡੈਂਸ ਤਾਂ ਡੈਫੀਨੇਟਲੀ ਬਹੁਤ ਆਇਆ ਸੀ ਬੈਕ ਸਿਡਨੀ 'ਚ ਆ ਕੇ ਵਾਪਸ ਖੇਡਣਾ, ਅਤੇ ਸੱਚੀ ਕਹਾਂ ਤਾਂ ਫਿਰ ਮੈਂ ਜਿਹੜਾ ਸਾਡਾ ਸਿਡਨੀ ਗ੍ਰੇਟ ਕ੍ਰਿਕਟ ਕੰਪ ਸੀ ਮੈਂ ਪਿਛਲੇ 2 ਸਾਲ ਥੋੜ੍ਹਾ ਸਟਰਗਲ ਕਰ ਰਿਹਾ, ਹਾਈ ਸਕੋਰ ਮੈਨੂੰ ਲੱਗਦਾ 97 ਸੀ 3 ਸਾਲ, ਅਤੇ ਇਸ ਸਾਲ ਮਸਾਂ ਜਾ ਕੇ ਥੋੜ੍ਹੀ ਜਿਹੀ
ਨਹੀਂ ਬਹੁਤ ਵੱਡੀ ਪ੍ਰਾਪਤੀ ਹੋਈ ਹੈ, ਤਾਂ ਕਾਫੀ ਵੱਡੀ ਹੈਗੀ ਹੈ, ਇਸ ਤੱਕ ਪਹੁੰਚਣ ਵਾਸਤੇ ਆਈ ਡੋਂਟ ਨੋ ਕਿੰਨਾ ਟਾਈਮ ਲੱਗੇਗਾ, ਕੋਈ ਹੋਰ ਇਸ ਨੂੰ ਕਦੋਂ ਬ੍ਰੇਕ ਕਰ ਸਕੇਗਾ, ਕਾਫੀ ਵੱਡੀ ਹੈਗੀ ਹੈ,
ਦੇਖਦੇ ਹਾਂ।
ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਹੈਗਾ ਜੀ, ਤੁਹਾਡਾ ਜਿਹੜਾ ਬੈਟਿੰਗ ਦਾ ਸਟਾਈਲ ਹੈ, ਤੁਹਾਡੀ ਹਿਟਿੰਗ ਕਹਿ ਸਕਦੇ ਹਾਂ,
ਹਾਂਜੀ,
ਬਿਲਕੁਲ T20 ਫਾਰਮੈਟ ਦੇ ਨਾਲ ਮਿਲਦੀ ਜੁਲਦੀ ਹੈ, ਅਤੇ ਆਉਣ ਵਾਲਾ ਵਰਲਡ ਕੱਪ ਵੀ ਹੈਗਾ T20 ਦਾ, ਉਹਦੇ ਹਿਸਾਬ ਦੇ ਨਾਲ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਕਿਹੋ ਜਿਹੀ ਤਿਆਰੀ ਕਰ ਰਹੇ ਹੋ?
ਅਸਲ 'ਚ ਬੋਲਾਂ ਤਾਂ ਮੇਰੀ ਕੋਈ ਉਹਦੇ 'ਤੇ ਐਕਸਪੈਕਟੇਸ਼ਨ ਨਹੀਂ ਹੈਗੀ, ਕੋਈ ਉਹਦੇ 'ਤੇ ਥੋਟ ਵੀ ਨਹੀਂ ਹੈਗੀ, ਕਿਉਂਕਿ ਮੈਂ ਹਾਲੇ BBL ਦੀ ਗੇਮ ਵੀ ਨਹੀਂ ਖੇਡਿਆ ਹਾਲੇ, ਅਤੇ ਮੇਰਾ ਗੋਲ ਵੈਸੇ ਉਹ ਹੈ ਪਹਿਲਾਂ ਵੀ BBL ਦੀ ਗੇਮ ਖੇਡਾਂ, ਪਤਾ ਨਹੀਂ ਮੈਂ ਕਿਸ ਟੀਮ ਲਈ ਖੇਡੂੰਗਾ ਇਸ ਸਾਲ, ਪਰ ਦੇਖਦੇ ਹਾਂ, ਪਹਿਲਾਂ ਮੈਂ ਕੰਸਿਸਟੈਂਟ ਸਟਾਰਟਰ ਬਣ ਜਾਵਾਂ ਇੱਕ BBL ਟੀਮ 'ਚ, ਫਿਰ ਜਾ ਕੇ ਦੇਖਾਂ ਵੀ ਵਰਲਡ ਕੱਪ ਵੀ ਕਦੋਂ ਖੇਡ।
ਬਹੁਤ ਵਧੀਆ ਅਪਰੋਚ ਹੈ ਤੁਹਾਡੀ, ਤੁਸੀਂ ਸਟੈਪ ਬਾਈ ਸਟੈਪ ਚੱਲਣਾ ਚਾਹੁੰਦੇ ਹੋ, ਕੋਈ ਜਲਦੀ ਉਹ ਛਲਾਂਗਾ ਮਾਰ ਕੇ ਅੱਗੇ ਲੰਘਣਾ ਤਾਂ ਕਈ ਵਾਰੀ ਉਸ 'ਚ ਹੋ ਜਾਂਦਾ, ਤੁਹਾਡੀ ਬਹੁਤ ਵਧੀਆ ਅਪਰੋਚ ਹੈਗੀ ਹੈ। ਪਰ ਜਿਵੇਂ T20 ਦੇ ਫਾਰਮੈਟ ਹੈਗੇ ਆ, ਉਸ ਵਾਸਤੇ ਤੁਹਾਡੀ ਬਾਡੀ ਤੁਹਾਡਾ ਸਟਾਈਲ ਬਿਲਕੁਲ ਫਿੱਟ ਲੱਗਦਾ। ਅਤੇ T20 ਵਰਲਡ ਕੱਪ ਦੇ ਵਿੱਚ ਜਿਹੜੀਆਂ ਇਸ ਸਾਲ ਹੋਣ ਜਾ ਰਿਹਾ, ਉਹਦੇ ਵਿੱਚ ਕੁਛ ਟੀਮਾਂ, ਖਾਸ ਕਰਕੇ ਕੁਛ ਪਲੇਅਰ ਇਹੋ ਜਿਹੇ ਜਿਹੜੇ ਕਿ ਬਿਲਕੁਲ ਨਵੇਂ ਆ, ਨਕੋਰ ਕਹਿ ਸਕਦੇ ਆ ਉਹਨਾਂ ਨੂੰ, ਉਹਨਾਂ ਦਾ ਨਾਮ ਵੀ ਨਹੀਂ ਕਦੀ ਸੁਣਿਆ। ਕਈ ਵਾਰੀ ਉਹ ਕਿਸੇ ਹੋਰ ਕੰਟਰੀ 'ਚ ਖੇਡਦੇ ਹੁੰਦੇ ਆ, ਪਰ ਕਿਸੇ ਹੋਰ ਕੰਟਰੀ ਜਾ ਕੇ ਉਹਨਾਂ ਨੂੰ ਕੈਪਟਨ ਵਗੈਰਾ ਬਣਾ ਲਿਆ ਜਾਂਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਜੇ ਕਿਤੇ ਕਿਸੇ ਪਲੇਅਰ ਨੂੰ ਚਾਂਸ ਨਾ ਮਿਲੇ ਤਾਂ ਉਹ ਦੂਜੇ ਪਾਸੇ ਜਾ ਕੇ ਵਧੀਆ ਥਾਂ 'ਤੇ ਖੇਡ ਸਕਦਾ?
100% ਬੰਦੇ ਆਪ ਬੰਦੇ 'ਤੇ ਡਿਪੈਂਡ ਹੁੰਦਾ ਵੀ ਤੁਸੀਂ ਕਿੱਥੇ ਕਿਹੜੇ ਰਿਸਕ ਤੁਸੀਂ ਲੈਣਾ ਚਾਹੁੰਦੇ ਹੋ। ਅਤੇ ਵੱਡੇ ਰਿਸਕ ਹੁੰਦੇ ਨੇ ਵੀ ਬੰਦਾ ਅਗਰ ਕੰਟਰੀ ਮੂਵ ਕਰ ਜੇ, ਸਟੇਟ ਮੂਵ ਕਰ ਜੇ, ਅਤੇ ਉਹੀ ਰਿਸਕ ਬਸ ਰਿਵਾਰਡ ਐਲੀਮੈਂਟ ਹੁੰਦਾ ਜ਼ਿੰਦਗੀ ਦਾ। ਅਤੇ ਐਵੀਨਿਊਜ਼ ਬਹੁਤ ਨੇ ਹੁਣ ਕ੍ਰਿਕਟ 'ਚ, ਤਾਂ ਫਿਰ ਤੁਸੀਂ ਇੰਟਰਨੈਸ਼ਨਲ ਕ੍ਰਿਕਟ, ਵੈਸੇ ਤੁਸੀਂ ਦੂਜੀ ਕੰਟਰੀ ਵੀ ਜਾ ਕੇ ਖੇਡ ਸਕਦੇ ਹੋ। ਬੈਸਟ ਇਗਜ਼ਾਮਪਲ ਹੈਗਾ ਟਿਮ ਡੇਵਿਡ, ਜਿਹੜਾ ਹੁਣ ਖੇਡਦਾ ਹੈ, ਉਹ ਮੈਨੂੰ ਲੱਗਦਾ ਸਿੰਗਾਪੁਰ ਲਈ ਖੇਡਦਾ ਸੀ ਉਹ, ਅਤੇ ਉਹਨੇ ਥੋੜ੍ਹੇ ਜਿਹੇ ਸਾਲ ਉੱਥੇ ਖੇਡੇ, ਤਾਂ ਫਿਰ ਆ ਕੇ ਉਹਨੇ ਆਸਟ੍ਰੇਲੀਆ 'ਚ ਖੇਡਿਆ, ਆਸਟ੍ਰੇਲੀਆ ਲਈ ਖੇਡਿਆ। ਤਾਂ ਫਿਰ ਐਵੀਨਿਊਜ਼ ਬਹੁਤ ਹੁੰਦੇ ਨੇ ਹੁਣ ਕ੍ਰਿਕਟ 'ਚ, ਵਿਚ ਆਈ ਥਿੰਕ ਇਜ਼ ਗੁੱਡ। ਪਰ ਬਹੁਤ ਹੁਣ ਓਪਰਚੁਨਿਟੀਜ਼ ਹੈਗੀਆਂ ਨੇ ਪਲੇਅਰਸ ਲਈ ਹੁਣ ਪ੍ਰੋਫੈਸ਼ਨਲ
ਟੂਰਨਾਮੈਂਟਸ ਹੋ ਰਹੇ ਆ ਕਾਫੀ ਜ਼ਿਆਦਾ। ਜੀ, ਤੁਸੀਂ ਪਹਿਲਾਂ ਰਾਈਟ ਹੈਂਡਡ ਬੈਟਸਮੈਨ ਸੀਗੇ ਛੋਟੇ ਹੁੰਦਿਆਂ, ਤੁਸੀਂ ਫਿਰ ਲੈਫਟ ਹੈਂਡ ਬੈਟਿੰਗ ਕਰਨੀ ਸ਼ੁਰੂ ਕੀਤੀ, ਇਹ ਕੋਇਨਸੀਡੈਂਸ ਸੀਗਾ ਜੋ ਕਿ ਤੁਹਾਡੀ ਤਾਕਤ ਬਣ ਗਿਆ? ਇਹ ਚੇਂਜ ਕਿਉਂ ਆਈ, ਮੈਨੂੰ ਥੋੜ੍ਹਾ ਉਹਦੇ ਬਾਰੇ ਦੱਸੋ, ਥੋੜ੍ਹਾ ਫਨੀ ਹੈਗਾ ਵੈਸੇ, ਤੁਸੀਂ ਸਾਂਝਾ ਕਰੋ ਸਾਡੇ ਸੁਣਨ ਵਾਲਿਆਂ ਨਾਲ।
ਤਾਂ ਫਿਰ ਉੱਥੇ ਮੈਂ ਅਤੇ ਮੇਰਾ ਚਾਚਾ ਕ੍ਰਿਕਟ ਖੇਡ ਰਹੇ ਸੀ, ਤਾਂ ਫਿਰ ਉਹਨਾਂ ਨੇ ਇੱਕ ਬੋਲ ਸ਼ਾਟ ਮਾਰਿਆ, ਸਿੱਧਾ ਜਾ ਕੇ ਸ਼ੀਸ਼ੇ 'ਤੇ ਲੱਗਿਆ, ਅਤੇ ਸ਼ੀਸ਼ਾ ਟੁੱਟ ਗਿਆ ਸੀ ਪੂਰਾ।
ਅੱਛਾ।
ਅਤੇ ਫਿਰ ਮੈਂ ਡਰ ਗਿਆ, ਮੈਂ ਕਿਹਾ ਮੈਂ ਨਹੀਂ ਤੋੜਨਾ ਚਾਹੁੰਦਾ, ਤਾਂ ਫਿਰ ਮੈਂ ਸਵਿਚ ਕਰ ਲਿਆ ਆਪਣਾ ਬੈਟਿੰਗ ਸਟਾਂਸ। ਤਾਂ ਫਿਰ ਲੈਗ ਸਾਈਡ 'ਤੇ ਉੱਥੇ ਸਾਡਾ ਘਾਹ ਹੁੰਦਾ ਸੀ ਅਤੇ ਫੈਂਸ ਥੋੜ੍ਹੀ ਜਿਹੀ 10 ਮੀਟਰ ਦੂਰ ਹੁੰਦੀ ਸੀ, ਤਾਂ ਫਿਰ ਉੱਥੇ ਮੈਂ ਮਾਰ ਸਕਦਾ ਸੀ, ਤਾਂ ਫਿਰ ਇਸ ਲਈ ਮੈਂ ਚੇਂਜ ਕੀਤਾ।
ਅੱਛਾ, ਅਤੇ ਉਹ ਤੁਹਾਡਾ ਟਰਨਿੰਗ ਪੁਆਇੰਟ ਬਣ ਗਿਆ?
ਹਾਂਜੀ।
ਫਿਰ ਤੁਸੀਂ ਹਮੇਸ਼ਾ ਹੀ ਖੱਬੇ ਹੱਥਾਂ ਖੇਡਣਾ ਸ਼ੁਰੂ ਕਰਤਾ?
ਸਭ
ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਵੀ ਮੈਂ ਇਹ ਕੰਮ ਤਾਂ ਖੱਬੇ ਹੱਥ ਨਾਲ ਕਰ ਸਕਦਾ।
ਹਾਂਜੀ ਹਾਂਜੀ।
ਸੋ ਇਹ ਆਉਂਦਾ ਵੀ ਜਿਵੇਂ ਬੜੀ ਆਸਾਨੀ ਨਾਲ ਕਰ ਸਕਦਾ, ਵੈਸੇ ਮੇਰਾ ਸਟਰੈਂਥ ਸੱਜਾ ਹੱਥ ਹੀ ਹੈਗੀ ਹੈ, ਪਰ ਤੁਸੀਂ ਖੱਬੇ ਹੱਥ ਸਵਿਚ ਕਰਕੇ ਉਹ ਫਿਰ ਤੁਸੀਂ ਅਡੋਪਟ ਹੀ ਕਰ ਲਿਆ।
ਹਾਂਜੀ ਹਾਂਜੀ, ਮੈਂ ਖੇਡਦਾ ਹੁੰਦਾ ਸੀ।
ਅਤੇ ਜੇ ਤੁਸੀਂ ਸੱਜੇ ਹੱਥ ਨਾਲ ਹੁਣ ਖੇਡਦੇ ਹੁੰਦੇ ਫਿਰ ਤਾਂ 600 ਰਨ ਬਣਾ ਦੇਣਾ ਸੀ ਪੱਕਾ।
ਲੈਫਟ ਹੈਂਡਰ ਜ਼ਿਆਦਾ ਵਧੀਆ ਹੁੰਦੇ ਨੇ।
ਅਤੇ ਇੱਕ ਭਾਰਤੀ ਪਿਛੋਕੜ ਵਾਲੇ ਆਸਟ੍ਰੇਲੀਅਨ ਪਲੇਅਰ ਵਜੋਂ ਤੁਹਾਨੂੰ ਕ੍ਰਿਕਟ ਖੇਡਣ ਸਮੇਂ ਕੋਈ ਚੈਲੇਂਜਿਸ ਵਗੈਰਾ ਸਾਹਮਣੇ ਆਏ?
ਇਹੋ ਜਿਹੀ ਚੀਜ਼ਾਂ ਨੂੰ ਵੈਸੇ ਮੈਂ ਐਗਨੋਲੇਜ ਤਾਂ ਕਰਨਾ ਚਾਹੁੰਦਾ ਨਹੀਂ, ਪਰ ਡੈਫੀਨੇਟਲੀ ਚੈਲੇਂਜਸ ਤਾਂ ਆਉਂਦੇ ਨੇ ਜਿਹੜੇ ਮੈਂ ਮੈਂਸ਼ਨ ਨਹੀਂ ਕਰੂੰਗਾ, ਪਰ ਸਿੰਪਲ ਹੈ, ਅਗਰ ਤੁਸੀਂ ਰਨ ਬਣਾ ਰਹੇ ਹੋ, ਤੁਸੀਂ ਵਿਕਟਸ ਲੈ ਰਹੇ ਹੋ, ਤੁਹਾਨੂੰ ਚੂਜ਼ ਕੀਤਾ ਜਾਏਗਾ ਗੇਮ ਟੀਮਾਂ 'ਚ। ਤਾਂ ਫਿਰ ਮੇਰਾ ਹਮੇਸ਼ਾ ਇਹੋ ਹੀ ਅਪਰੋਚ ਹੁੰਦਾ ਵੀ ਅਗਰ ਤੁਸੀਂ ਪਰਫੋਰਮ ਵਧੀਆ ਕਰੋਗੇ, ਤੁਸੀਂ ਰਨਸ ਬਣਾਓਗੇ, ਵਿਕਟਸ ਲਾਓਗੇ, ਤੁਸੀਂ ਆਪਣੀ ਟੀਮ ਨੂੰ ਗੇਮਾਂ ਜਿਤਾਓਗੇ, ਤੁਹਾਨੂੰ ਆਪੇ ਚੂਜ਼ ਕੀਤਾ ਜਾਏਗਾ। ਤਾਂ ਫਿਰ ਇਹੋ ਜਿਹੀ ਚੀਜ਼ਾਂ ਦੇ ਬਾਰੇ ਮੈਂ ਜ਼ਿਆਦਾ ਕਦੀ ਸੋਚਦਾ ਨਹੀਂ।
ਜੀ, ਜਿਵੇਂ ਤੁਸੀਂ ਪਹਿਲਾਂ ਛੋਟੀਆਂ ਗੇਮਸ ਖੇਡੀਆਂ,
ਹਾਂਜੀ,
ਰੂਟ ਲੈਵਲ ਤੋਂ ਸਟਾਰਟ ਕੀਤਾ ਕੋਚਿੰਗ ਵਗੈਰਾ ਵਾਸਤੇ, ਤਾਂ ਉੱਥੇ ਕਦੇ ਕੋਈ ਜਿਵੇਂ ਡਿਸਕ੍ਰਿਮੀਨੇਸ਼ਨ ਹੋਈ ਜਾਂ ਕੋਈ ਪ੍ਰੈਫਰੈਂਸ ਮਿਲੀ ਸੀ?
ਛੋਟੇ ਹੁੰਦੇ ਤਾਂ ਹਾਂਜੀ ਹੁੰਦੀ ਸੀ, ਮੈਂ
ਕਿਉਂਕਿ ਮੈਨੂੰ ਪਤਾ ਚੱਲਿਆ ਕਿ ਤੁਹਾਡਾ ਬਰਥ ਸਰਟੀਫਿਕੇਟ ਵੀ ਮੰਗਿਆ ਗਿਆ ਸੀ, ਕਹਿੰਦੇ ਵੀ ਇਹ ਮੁੰਡਾ ਬਹੁਤ ਤੇਜ਼ ਖੇਡਦਾ ਜੀ, ਇਹ ਹੋ ਨਹੀਂ ਸਕਦਾ ਕਿ ਇੰਨੇ ਸਾਲ ਦਾ ਹੈਗਾ, ਤੁਸੀਂ ਵੱਡੇ ਪਲੇਅਰ ਨੂੰ ਖਿਡਾ ਰਹੇ ਹੋ।
ਉਹ ਤਾਂ ਫਸਟ ਗ੍ਰੇਡ ਜਾ ਕੇ ਹੋਇਆ ਸੀ। ਹਾਂਜੀ, ਉਹ ਤਾਂ ਮੁੰਡੇ ਵੈਸੇ ਇੱਦਾਂ ਕਰਦੇ ਹੀ ਹੁੰਦੇ ਨੇ।
ਅਤੇ ਸੱਚੀ ਤੁਹਾਡਾ ਬਰਥ ਸਰਟੀਫਿਕੇਟ ਮੰਗਿਆ ਸੀ ਉਹਨਾਂ ਨੇ?
ਮੰਗਿਆ ਤਾਂ ਸੀ, ਪਰ
ਜੋ ਕਿ
ਚੱਲੀ ਜਾਂਦਾ, ਕਰੀ ਬੋਲੀ ਜਾਓ ਜੋ ਬੋਲਣਾ। ਫਿਰ ਮੈਂ ਤਾਂ ਜ਼ਿਆਦਾ ਸੋਚਿਆ, ਮੈਂ ਜ਼ਿਆਦਾ ਇਹੋ ਜਿਹੀਆਂ ਚੀਜ਼ਾਂ ਬਾਰੇ ਸੋਚਦਾ ਨਹੀਂ, ਮੈਂ ਆਪ ਵੀ ਥੋੜ੍ਹਾ ਜਿਹਾ ਫਾਇਸ਼ਟੀ ਹਾਂ, ਤਾਂ ਫਿਰ ਮੈਂ ਵਾਪਸ ਕੁਝ ਬੋਲ ਦਿੰਦਾ। ਪਰ ਡਿਸਕ੍ਰਿਮੀਨੇਸ਼ਨ ਤਾਂ ਥੋੜ੍ਹੀ ਬਹੁਤ ਤਾਂ ਹੋਈ ਸੀ, ਅਰਲੀ ਔਨ ਹੋਈ ਸੀ, ਜਦ ਰੈਪ ਕ੍ਰਿਕਟ ਖੇਡਦਾ ਸੀ ਮੈਂ ਛੋਟੇ ਹੁੰਦੇ, 10-11 ਸਾਲਾਂ ਦਾ, ਉਹ ਤਾਂ ਸ਼ੁਰੂ ਕੀਤਾ ਸੀ ਮੈਂ ਕ੍ਰਿਕਟ, ਤਾਂ ਫਿਰ ਇੱਦਾਂ ਚਾਂਸ ਤੁਹਾਨੂੰ ਜਲਦੀ ਇੱਦਾਂ ਮਿਲਦੇ ਨਹੀਂ।
ਠੀਕ ਹੈ, ਅਤੇ ਹੁਣ ਤੁਸੀਂ ਇਸ ਟਾਈਮ ਕਿੰਨੀ ਕੁ ਪ੍ਰੈਕਟਿਸ ਕਰਦੇ ਹੁੰਦੇ ਹੋ, ਕਿੰਨੀ ਕੁ ਟ੍ਰੇਨਿੰਗ ਕਰਦੇ ਹੋ? ਜਿਵੇਂ ਸਾਰਿਆਂ ਕੋਲ 24 ਘੰਟੇ ਹੁੰਦੇ ਆ ਜਾਂ 7 ਦਿਨ ਹੁੰਦੇ ਆ,
ਹਾਂਜੀ,
ਉਹਨਾਂ ਵਿੱਚੋਂ ਤੁਸੀਂ ਕਿੰਨਾ ਪਰਸੈਂਟ ਟਾਈਮ ਆਪਣਾ ਗੇਮ ਦੇ ਉੱਤੇ ਫੋਕਸ ਕਰਦੇ ਹੋ?
ਜਿਮ ਦਾ ਤਾਂ ਵੈਸੇ ਹੁੰਦਾ ਵੀ ਵੀਕ 'ਚ 3 ਕੁ ਦਿਨ ਤਾਂ ਜਾਣਾ ਹੁੰਦਾ।
ਅੱਛਾ।
ਹਾਂਜੀ, ਕਿਉਂਕਿ ਸੈਟਰਡੇ ਸੰਡੇ ਤਾਂ ਸਾਡੀ ਗੇਮਾਂ 'ਚ ਲੰਘ ਜਾਂਦਾ, ਤਾਂ ਫਿਰ ਜ਼ਿਆਦਾ ਟਾਈਮ ਸੈਟਰਡੇ ਸੰਡੇ ਨੂੰ ਤਾਂ ਮਿਲਦਾ ਨਹੀਂ। ਅਤੇ ਫਿਰ ਬੈਲੈਂਸ ਵੀ ਹੋਣਾ ਹੁੰਦਾ ਵੀ ਤੁਸੀਂ ਕਾਰਡੀਓ ਕਿੰਨਾ ਕਰਦੇ ਹੋ, ਵੇਟਸ ਕਿੰਨੇ ਕਰਦੇ ਹੋ, ਪਰ ਮਿਨੀਮਮ 3 ਟਾਈਮਸ ਤਾਂ ਹਫ਼ਤੇ 'ਚ ਹੁੰਦਾ ਮੇਰਾ। ਤੇ ਫਿਰ ਕ੍ਰਿਕਟ ਸਪੈਸੀਫਿਕਲੀ ਤਾਂ ਐਵਰੀਡੇ ਤਾਂ ਮੈਂ ਟ੍ਰੇਨਿੰਗ ਕਰਦਾ ਨਹੀਂ, ਪਰ ਦੋ ਕੁ ਦਿਨ ਹਫ਼ਤੇ ਦਾ ਮਤਲਬ 3-4 ਘੰਟੇ ਹੁੰਦੀ ਆ, ਅਤੇ ਫਿਰ ਆਈ ਥਿੰਕ 1 or 2 more days ਮੈਂ ਆਪਣੀ ਸਿੰਗੂਲਰ ਬੈਟਿੰਗ ਦੀ ਵੀ ਕਰਦਾ।
ਅੱਛਾ,
ਤਾਂ ਫਿਰ ਡਿਪੈਂਡ ਕਰਦਾ, ਬਹੁਤ ਫਲੈਕਸੀਬਲ ਹੁੰਦਾ ਮੇਰਾ, ਤਾਂ ਮੇਰਾ ਕੋਈ ਸੈੱਟ ਟਾਈਮ ਤਾਂ ਹੁੰਦਾ ਨਹੀਂ ਵੀ ਮੈਂ ਇਸ ਟਾਈਮ ਟ੍ਰੇਨਿੰਗ ਕਰਨੀ ਹੈ, ਇਸ ਟਾਈਮ ਟ੍ਰੇਨਿੰਗ ਕਰਨੀ ਹੈ, ਟਾਈਮ ਨਹੀਂ ਹੁੰਦਾ, ਪਰ ਮੇਰਾ ਟਾਈਮ ਫਰੇਮ ਹੁੰਦਾ ਵੀ ਡਜ਼ਨਟ ਮੈਟਰ ਮੈਂ ਕਦੋਂ ਕਰਾਂ ਵੀ
ਪਰ ਕਰਾਂ ਮਿਨਿਮਮ ਕਰਨੀ ਹੈ।
ਹਾਂਜੀ
ਠੀਕ ਹੈ, ਅਤੇ ਤੁਸੀਂ ਆਪਣੀ ਡਾਇਟ ਬਾਰੇ ਦੱਸੋ, ਸਟਰੈਂਥ ਟ੍ਰੇਨਿੰਗ ਤੋਂ ਆਉਂਦੀ ਹੈ, ਜਿਮ ਜਾ ਕੇ ਆਉਂਦੀ ਹੈ, ਅਤੇ ਨਾਲ ਡਾਇਟ ਵੀ ਬਹੁਤ ਜ਼ਰੂਰੀ ਹੁੰਦੀ ਹੈ, ਤੁਸੀਂ ਕਿੱਦਾਂ ਦੀ ਡਾਇਟ ਲੈਂਦੇ ਹੋ?
ਪਰ ਡਾਇਟ ਤਾਂ ਵੈਸੇ ਸੱਚੀ ਕੰਮ ਦਾ ਵਨ ਥਿੰਗ ਆਈ ਨੀਡ ਇੰਪਰੂਵ, ਧਿਆਨ ਤਾਂ ਵੈਸੇ ਮੈਂ ਜ਼ਿਆਦਾ ਰੱਖਦਾ ਨਹੀਂ।
ਅੱਛਾ,
ਪਰ ਸਾਈਜ਼ ਮੇਰਾ ਵੈਸੇ ਇੱਦਾਂ ਹੀ ਬਣਿਆ।
ਓਕੇ,
ਪਰ ਦੈਟਸ ਦ ਵਨ ਐਡਵਾਂਟੇਜ ਆਈ ਡੂ ਹੈਵ ਵੀ ਸਾਈਜ਼ ਮੇਰਾ ਵੈਸੇ ਬਣਿਆ ਹੋਇਆ, ਬਸ ਹੁਣ ਲੂਜ਼ ਹੀ ਕਰਨਾ ਥੋੜ੍ਹਾ ਜਿਹਾ, ਜਿਹੜਾ ਟੋਪ ਲੇਅਰ ਹੁੰਦਾ ਉਹ ਲੂਜ਼ ਕਰਨਾ।
ਅੱਛਾ ਅੱਛਾ,
ਅਤੇ ਕਿਉਂਕਿ ਲੋਟ ਆਫ ਪਲੇਅਰਸ ਵੀ ਛੋਟੇ ਹੁੰਦੇ ਨੇ ਨਾ, ਬੋਡੀ ਸਟਰਕਚਰ ਉਹਨਾਂ ਦਾ ਛੋਟਾ ਹੁੰਦਾ, ਤਾਂ ਫਿਰ ਉਹਨਾਂ ਨੂੰ ਗਰੋ ਕਰਨਾ ਪੈਂਦਾ, ਐਂਡ ਆਈ ਥਿੰਕ ਗਰੋਇੰਗ ਇਜ਼ ਅ ਲੋਟ ਸਮਾਲ ਅ ਲੋਟ ਹਾਰਡਰ ਦੈਨ ਕਟਿੰਗ ਡਾਊਨ, ਸੋ ਦੈਟਸ ਅ ਵਨ ਐਡਵਾਂਟੇਜ ਆਈ ਥਿੰਕ ਆਈ ਡੂ ਹੈਵ।
ਬਿਲਕੁਲ ਠੀਕ ਹੈ ਜੀ, ਤੁਹਾਡੇ ਪਿਤਾ ਜੀ ਬੋਕਸਰ ਰਹੇ ਹੋਏ ਆ,
ਹਾਂਜੀ,
ਅਤੇ ਤੁਹਾਡੇ ਮਾਤਾ ਜੀ ਲੌਂਗ ਜੰਪ ਦੇ ਐਥਲੀਟ ਸੀਗੇ, ਹਾਈ ਜੰਪ ਦੇ ਐਥਲੀਟ ਸੀਗੇ, ਅਤੇ ਉਹਨਾਂ ਦਾ ਜਿਹੜਾ ਬੈਕਗਰਾਊਂਡ ਸੀ ਐਜ਼ ਐਨ ਐਥਲੀਟ, ਉਹਨੇ ਤੁਹਾਡੇ ਵਿੱਚ ਕਿੰਨਾ ਕੁ ਗੁਣ ਭਰਿਆ? ਘਰ ਦੇ ਵਿੱਚ ਇੱਕ ਮਾਹੌਲ ਜਿਹਾ ਬਣ ਗਿਆ ਹੋਣਾ?
ਜ਼ਿਆਦਾ ਕੁਛ ਤਾਂ ਨਹੀਂ, ਆਈ ਥਿੰਕ ਪਾਪਾ ਮੈਨੂੰ ਚੈਲੇਂਜ ਤਾਂ ਕਰਦੇ ਨੇ ਡੈਫੀਨੇਟਲੀ, ਹਮੇਸ਼ਾ ਵੀ ਮੈਂ ਤੇਰੇ ਤੋਂ ਪੁਸ਼ ਅਪ ਹੋਰ ਕਰ ਸਕਦਾ, ਮੈਂ ਤੇਰੇ ਤੋਂ ਬੈਠ ਕੇ ਹੋਰ ਕਰ ਸਕਦਾ, ਇਹੋ ਜਿਹੀਆਂ ਚੀਜ਼ਾਂ ਦੇ। ਪਾਪਾ ਵੀ ਵੈਸੇ ਉਹਦੇ ਨਾਲ ਫਿੱਟ ਰਹਿੰਦੇ ਨੇ, ਅਤੇ ਆਈ ਥਿੰਕ ਉਹਨਾਂ ਨੇ ਥੋੜ੍ਹੀ ਜਿਹੀ ਅਕਾਊਂਟੇਬਿਲਿਟੀ ਤਾਂ ਰੱਖੀ ਹੋਈ ਹੈ ਮੇਰੇ ਲਈ, ਅਤੇ ਮਾਹੌਲ ਤਾਂ ਵੈਸੇ ਜ਼ਿਆਦਾ ਬਣਿਆ ਨਹੀਂ, ਮੇਰੇ ਕਰਕੇ ਹੀ ਬਣਿਆ ਵੀ ਕਿਉਂਕਿ ਮੈਂ ਹਮੇਸ਼ਾ ਸਪੋਰਟਸ ਦੇਖਦਾ ਨਾ ਘਰੇ, ਤਾਂ ਫਿਰ ਮੇਰੀ ਵੱਡੀ ਮੰਮੀ ਵੀ ਹੁਣ ਰਗਬੀ ਲੀਗ ਜਿਹੜੀ NRL ਹੁੰਦੀ ਹੈ ਆਸਟ੍ਰੇਲੀਆ 'ਚ ਉਹ ਵੀ ਦੇਖਦੇ ਨੇ।
ਓਕੇ,
ਉਹਨਾਂ ਨੂੰ ਨੇਥਨ ਕਲੀਰੀ ਦਾ ਪਤਾ ਹੈ।
ਓਕੇ,
ਥੋੜੇ ਬਹੁਤੇ ਪਲੇਅਰ ਜਿਹੜੇ ਮੈਂ।
ਕਿੰਨੀ ਉਮਰ ਹੈਗੀ ਵੱਡੀ ਮੰਮਾ ਦੀ?
72 ਮੇਬੀ।
ਹਾਂਜੀ 72 ਦੇ ਕਰੀਬ ਹੈਗੇ ਆ ਹੁਣ, ਠੀਕ ਹੈ, ਤੇ ਉਹਨਾਂ ਦਾ ਇੰਨਾ ਇੰਟਰਸਟ ਹੈਗਾ ਰਗਬੀ ਲੀਗ
ਵਿੱਚ? ਹਾਂਜੀ ਹਾਂਜੀ, ਕ੍ਰਿਕਟ ਵੀ ਦੇਖਦੇ ਨੇ, ਰਗਬੀ ਲੀਗ ਵੀ ਦੇਖਦੇ ਨੇ, ਸੌਕਰ ਵੀ ਦੇਖ ਲੈਂਦੇ ਨੇ ਕਦੀ ਕਦੀ।
ਅੱਛਾ,
ਅੱਜ ਕੱਲ੍ਹ ਮੇਰਾ ਵੈਸੇ ਹੁਣ ਬਾਸਕਟਬਾਲ 'ਚ ਦੇਖਣ ਦਾ ਹੁਣ ਵਧੀਆ ਲੱਗਦਾ, ਤਾਂ ਫਿਰ ਉਹ
ਕਈ ਮਾਪਿਆਂ ਦੇ ਕੋਈ ਸੁਪਨੇ ਹੁੰਦੇ ਆ ਜੋ ਉਹ ਕੁਛ ਮਜਬੂਰੀਆਂ ਕਰਕੇ ਆਪਣੇ ਪੂਰੇ ਨਹੀਂ ਕਰ ਸਕਦੇ, ਫਿਰ ਉਹ ਸੁਪਨੇ ਆਪਣੇ ਬੱਚਿਆਂ 'ਚ ਦੇਖਣਾ ਸ਼ੁਰੂ ਕਰ ਦਿੰਦੇ ਆ। ਉਹ ਮੈਂ ਉਸ ਐਸਪੈਕਟ ਤੋਂ ਸੋਚ ਰਿਹਾ ਸੀ ਵੀ ਤੁਹਾਡੇ ਜਿਵੇਂ ਪੇਰੈਂਟਸ ਹੈਗੇ ਆ, ਉਹਨਾਂ ਨੇ ਹਾਈ ਹੋਪਸ ਹੋਣਗੀਆਂ ਵੀ ਆਪ ਨਹੀਂ ਪੂਰੀਆਂ ਕਰ ਸਕੇ, ਕਿਹਾ ਚਲੋ ਹਰਜਸ ਨੂੰ ਪੂਰੀ ਤਿਆਰੀ ਕਰਵਾਈਏ।
ਸੱਚੀ ਕਹਾਂ, ਮੰਮੀ ਦਾ ਪਾਪਾ ਬਹੁਤ ਵਧੀਆ ਸੀ ਇਸ ਐਸਪੈਕਟ 'ਚ, ਉਹ ਜ਼ਿਆਦਾ ਐਕਸਪੈਕਟੇਸ਼ਨ ਨਹੀਂ ਰੱਖਦੇ, ਉਹ ਤਾਂ ਬਸ ਇਹ ਕਹਿੰਦੇ ਨੇ ਵੀ ਜਿਹੜਾ ਤੁਸੀਂ ਪਾਥ ਚੂਜ਼ ਕੀਤਾ ਉਹਦੇ 100% ਦਿਓ। ਇਸ ਲਈ ਮੈਂ ਵੈਸੇ ਹੁਣ ਵੈਸੇ ਹਲੇ ਪੜ੍ਹਾਈ ਨਹੀਂ ਕਰ ਰਿਹਾ, ਕਿਉਂਕਿ ਮੰਮੀ ਪਾਪਾ ਨੇ ਕਿਹਾ ਵੀ ਅਗਰ ਮੈਂ ਪੜ੍ਹਾਈ ਨਾਲ ਕਰੂੰਗਾ ਤਾਂ ਫਿਰ ਉਹ ਵੈਸੇ ਮਨ ਤਾਂ ਭਰਿਆ ਰਹਿੰਦਾ ਪਰ ਡਿਸਟਰੈਕਟ ਹੁੰਦਾ ਬੰਦਾ, ਪਰ ਤੁਸੀਂ ਆਪਣਾ 100% ਨਹੀਂ ਦੇ ਸਕਦੇ, ਅਤੇ ਇੰਸਟੈਡ ਆਫ ਗੋਇੰਗ 70-30 ਮੰਮੀ ਪਾਪਾ ਡਿਸਾਈਡ ਦਾ ਆਈ ਸ਼ੁੱਡ ਗਿਵ 100% ਆਫ ਦਿਸ, ਐਂਡ ਓਬਵੀਅਸਲੀ ਅਗਰ ਹੋ ਜਾਂਦਾ ਬਾਬੇ ਦੀ ਮਿਹਰ ਨਾਲ ਤਾਂ ਪੈਸਿਆਂ ਦਾ ਤਾਂ ਕੋਈ ਵਰੀ ਨਹੀਂ ਰਹਿਣਾ, ਪਰ ਡੈਫੀਨੇਟਲੀ।
ਅਤੇ ਹਰਜਸ, ਅਖੀਰ ਦੇ ਵਿੱਚ ਇੰਟਰਵਿਊ ਨੂੰ ਵਾਇੰਡ ਅਪ ਕਰਨ ਤੋਂ ਪਹਿਲਾਂ, ਜਿਹੜੇ ਨੌਜਵਾਨ ਖਿਡਾਰੀ ਹੈਗੇ ਤੁਹਾਡੇ ਵਰਗੇ ਜਾਂ ਹੋਰ ਹਜੇ ਛੋਟੇ ਹੈਗੇ ਆ, ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ? ਕੁਛ ਖਾਸ ਕੀ ਮੈਸੇਜ ਜਿਹੜਾ ਕਿ ਆਮ ਸਾਰੇ ਕਹਿੰਦੇ ਮੈਂ ਵਧੀਆ ਖੇਡਣਾ ਚਾਹੁੰਦਾ, ਆਹ ਕਰੋ, ਹਾਰਡ ਵਰਕ ਕਰੋ ਜਾਂ ਇਸ ਤਰ੍ਹਾਂ ਕਰੋ, ਕੋਈ ਇੱਕ ਖਾਸ ਮੈਸੇਜ ਜਿਹੜਾ ਕਿ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਦੱਸ ਸਕੋ?
ਮੇਰਾ ਤਾਂ ਐਡਵਾਈਸ ਬਾਰੇ ਹੋਊਗਾ, ਹਰ ਕਿਸੇ ਦੀ ਐਡਵਾਈਸ ਸੁਣੋ, ਹਰ ਕਿਸੇ ਦੀ ਐਡਵਾਈਸ ਟੇਕ ਔਨ ਕਰੋ ਅਤੇ ਟਰਾਈ ਕਰੋ ਆਪਣੇ ਲਈ, ਅਤੇ ਅਗਰ ਤੁਹਾਡੇ ਲਈ ਵਰਕ ਕਰਦੀ ਹੈ ਵਰਕ ਕਰਦੀ, ਅਗਰ ਨਹੀਂ ਕਰਦੀ ਨਹੀਂ ਕਰਦੀ, ਐਵੇਂ ਐਵੇਂ ਬੰਦਾ ਇੰਪਰੂਵ ਹੁੰਦਾ
ਜੀ। ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦੀ ਗੱਲਬਾਤ ਕਰਨ ਵਾਸਤੇ,
ਥੈਂਕ
ਯੂ ਫੋਰ ਯੋਰ ਟਾਈਮ। ਤੁਸੀਂ ਕਾਫੀ ਬਿਜ਼ੀ ਹੈਗੇ ਹੋ ਅਤੇ ਆਉਣਾ ਇੱਥੇ ਟਾਈਮ ਕੱਢਣਾ ਤੁਹਾਡੇ ਲਈ ਕਾਫੀ ਮੁਸ਼ਕਲ ਸੀ ਮੈਨੂੰ ਪਤਾ, ਅਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਥੈਂਕਸ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ
SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.